ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮੁਹੱਲਾ ਚੌਥਾ ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਿਬ ਅਵਰ ਕਿਆ ਜਾਣੈ ਕੋਇ ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹੋਇ ਹਮਰੀ ਬੇਦਨ ਤੂੰ ਜਾਣਤਾ ਸਾਹਿਬ ਅਵਰ ਕਿਆ ਜਾਣੈ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਰੱਬੀ ਰੂਹਾਂ ਦੀ ਤੜਪ ਦਾ ਮਰਕਜ਼ ਜ਼ਰਾ ਜ਼ਰਾ ਸੂਰਜ ਚੰਦਰਮਾ ਤਾਰੇ ਗ੍ਰਹਿ ਨਕਸ਼ੱਤਰ ਅਤੇ ਤਮਾਮ ਗੈਬੀ ਆਤਮਾਵਾਂ ਜਿਸ ਅਸਥਾਨ ਦੀ ਝਲਕ ਦੀ ਤੜਪ ਰੱਖਦੀਆਂ ਹਨ ਜਿਸ ਦੇ ਦਰਸ਼ਨ ਇਸ਼ਨਾਨ ਦੀ ਅਨੰਤ ਬ੍ਰਹਿਮੰਡਾਂ ਦੇ ਜੀਵ ਗਹਿਰੀ ਕਸ਼ਿਸ਼ ਰੱਖਦੇ ਨੇ ਗੁਰੂ ਮੇਰ ਗੁਰੂ ਬਖਸ਼ੇ ਸੁਭਾਗ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਇਆ ਸਾਹਿਬ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਅੰਮ੍ਰਿਤ ਦਾ ਸੋਮਾ ਸ੍ਰੀ ਆਸਾ ਜੀ ਕੀ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਨੇ ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਅੰਮ੍ਰਿਤ ਵੇਲੇ ਦੇ ਮੁਬਾਰਕ ਹੁਕਮਨਾਮਾ ਸਾਹਿਬ ਜੀ ਦਾ ਪਾਠ ਆਪਣੇ ਸਰਵਣ ਕੀਤਾ ਹੈ ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਮਹਿਮਾ ਦੇ ਮਾਲਕ ਆਗਿਆਕਾਰੀ ਅਤੇ ਵਿਨਮਰਤਾ ਦੇ ਮਹਾਨ ਸਾਗਰ ਅਨੰਤ ਅਨੰਤ ਬਰਕਤਾਂ ਦੇ ਦਾਤੇ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਆਪ ਜੀ ਨੇ ਬੋਲਾਂ ਨੂੰ ਗਾਉਣ ਦੀ ਤਾਗੀਦ ਤਨਾਸਰੀ ਰਾਗ ਵਿੱਚ ਕੀਤੀ ਹੈ। ਇਸ ਪਾਵਨ ਸ਼ਬਦ ਦੀਆਂ ਪ੍ਰਥਮ ਤੇ ਮਰਕਜ਼ੀ ਪੰਗਤੀਆਂ ਨੇ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਹਾ ਜਾਂਦਾ ਕੋਏ। ਹੇ ਨਿਰੰਕਾਰ ਤੇਰੀ ਮੈਂ ਰਮਤ ਹੋਵੇ, ਤੇਰੀ ਬਖਸ਼ਿਸ਼ ਪ੍ਰਾਪਤ ਹੋਵੇ ਅਤੇ ਮੈਨੂੰ ਤੇਰੇ ਦੀਦਾਰ ਦਾ ਸੁੱਖ ਅਨੁਭਵ ਹੋਵੇ, ਤੇਰੇ ਦੀਦਾਰ ਦਾ ਸੁੱਖ ਮੇਰੀ ਝੋਲੀ 'ਚ ਪੈ ਜਾਏ। ਵਾਕਈ ਅਗਰ ਆਤਮ ਜਗਤ ਨੂੰ ਦੇਖੀਏ ਇਸ ਤੋਂ ਵੱਡਾ ਹੋਰ ਸੁੱਖ ਕੋਈ ਨਹੀਂ ਹੈ ਜਦ ਜ਼ਰੇ ਜ਼ਰੇ 'ਚ ਕਰਤਾ ਪੁਰਖ ਦੇ ਦੀਦਾਰ ਦਾ ਅਨੁਭਵ ਹੁੰਦਾ ਹੈ। ਇਹ ਸਭ ਤੋਂ ਵੱਡਾ ਸੁੱਖ ਹੈ। ਭਗਤਾਂ ਨੂੰ ਆਪ ਦੇਖੋਗੇ ਬਾਰ ਬਾਰ ਕਹਿੰਦੇ ਨੇ ਦੀਦਾਰ ਹੋਵੇ, ਮਿਲਣਾ ਹੋਵੇ, ਮਿਲਣਾ ਹੋਵੇ ਅਤੇ ਫਿਰ ਦੀਦਾਰ ਤੋਂ ਵਾਂਝਾ ਰਹਿਣਾ। ਮਹਾਰਾਜ ਜੀ ਦੇ ਬੋਲ ਨੇ ਜਿਵੇਂ ਮੱਛਲੀ ਤੜਪਦੀ ਹੈ ਨਾ ਜਲ ਬਿਨਾਂ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ। ਜਿਵੇਂ ਪਾਣੀ ਬਿਨਾਂ ਮੱਛਲੀ ਨਹੀਂ ਰਹਿ ਸਕਦੀ, ਸਵਾਤੀ ਬੂੰਦ ਬਿਨਾਂ ਚਾਤਰਕ ਨਹੀਂ ਰਹਿ ਸਕਦਾ। ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੈ। ਉਹਨਾਂ ਨੂੰ ਦੀਦਾਰ ਤਾਂ ਅਨੁਭਵ ਹੁੰਦਿਆਂ ਹੀ, ਦੀਦਾਰ ਮਿਲਦਿਆਂ ਹੀ ਤ੍ਰਿਪਤੀ ਮਿਲਦੀ ਹੈ। ਪਟ ਜਨ ਦੀਦਾਰ ਦੀ ਮਹਿਮਾ ਕਰਦੇ ਨੇ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਦਾ ਮੁਖੜਾ ਦੇਖਦਿਆਂ, ਦੀਦਾਰ ਦੇਖਦਿਆਂ ਪਾਰਾ ਗੌਰਾ ਸੁਖ ਪ੍ਰਾਪਤ ਹੁੰਦਾ। ਪਾਰਾ ਗੌਰਾ ਸੁਖ ਤੋਂ ਮੁਰਾਦ ਹੈ ਜਿਸ ਵਰਗਾ ਹੋਰ ਕੋਈ ਸੁਖ ਨਹੀਂ ਹੈਗਾ। ਦੁਨੀਆਂ ਦਾ ਸ਼ਹਿਨਸ਼ਾਹ ਵੀ ਕੋਈ ਬਣ ਜਾਏ, ਸਾਰੀ ਦੁਨੀਆਂ ਦੇ ਤਖਤ ਦਾ ਵਾਰਸ ਬਣ ਜਾਏ, ਫਿਰ ਵੀ ਜੋ ਸੁਖ ਨਹੀਂ ਮਿਲ ਸਕਦਾ ਉਹ ਸਤਿਗੁਰੂ ਜੀ ਦੇ ਦੀਦਾਰ ਦੀ ਬਰਕਤ 'ਚੋਂ ਉਹ ਸੁਖ ਹਿਰਦਾ ਅਨੁਭਵ ਕਰਦਾ। ਦੀਦਾਰ ਨੂੰ ਅੰਮ੍ਰਿਤ ਵੀ ਆਖਿਆ ਪਟ ਜਨਾ ਨੇ। ਹੁਦੀ ਜੋ ਪਿਆਸ ਪਿਊਖ ਪਿਵਨ ਕੀ, ਬੰਸਤ ਸਿੱਧ ਕੋ ਬਿਦ ਮਿਲਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਣ ਤੀਰ ਬਿਪਾਸ ਬਣਾਇਓ, ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਫਿਰ ਸਾਹਿਬ ਐਸਾ ਵੀ ਫੁਰਮਾਨ ਕਰਦੇ ਨੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਇਸ ਦੀ ਤੜਪ ਵੀ ਬੜੀ ਜ਼ਿਆਦਾ ਹੈ, ਭਾਵੇਂ ਕਿਤਨੀਆਂ ਦੁਸ਼ਵਾਰੀਆਂ ਹੋਵਣ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਵੇ। ਝੱਖੜ ਝਾਂਗੀ ਮੀਂਹ ਹੋ ਵਰਸੈ, ਭੀ ਗੁਰ ਦੇਖਣ ਜਾਈ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੈਂ ਪਾਣੀ ਘਾ ਮੁੱਤੋ ਨੇ। ਐਸੀ ਦੀਦਾਰ ਦੀ ਕਸ਼ਿਸ਼ ਅੰਦਰ ਬਣ ਜਾਂਦੀ ਹੈ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਜੇ ਦੀਦਾਰ ਨਾ ਹੋਵੇ ਤੇ ਫਿਰ ਸਾਰੀਆਂ ਬਰਕਤਾਂ, ਸਾਰੇ ਸੁੱਖ, ਸਾਰੀ ਸੰਪਦਾ, ਸਾਰੇ ਸਿੰਘਾਸਣ ਸਿਵਾਏ ਹੰਝੂਆਂ ਤੋਂ ਕੱਖ ਵੀ ਨਹੀਂ ਹੈਗੇ, ਜੇ ਦੀਦਾਰ ਇਹਨਾਂ ਨੇਤਰਾਂ ਨੂੰ ਪ੍ਰਾਪਤ ਨਾ ਹੋਵੇ। ਇਸ ਲਈ ਭਾਈ ਸਾਹਿਬ ਭਾਈ ਨੰਦ ਲਾਲ ਤੇ ਮੰਗਦੇ ਵੀ ਨੇ, ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਮੇਰੇ ਕੋਲ ਨੇਤਰ ਹੀ ਨਹੀਂ ਹੈਗੇ ਕਿ ਮੈਂ ਤੇਰਾ ਦੀਦਾਰ ਕਰ ਸਕਾਂ, ਅੰਧੇ ਦੀ ਤਰ੍ਹਾਂ ਹੈਗਾ। ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਿਸੰਦੜੋ ਮਾਂ ਪਿਰੀ। ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਦਰ ਸ਼ਰਮ ਅਜ ਇਸ਼ਕੇ ਸੌਦਾ ਇਹ ਵੀ ਦੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਾਲ ਬਚਨ ਹਨ, ਅੰਮ੍ਰਿਤ ਬਚਨ ਹਨ, ਬੋਲ ਹਨ ਉਹਨਾਂ ਦੇ, ਬੜੇ ਗਹਿਰੇ ਬੋਲ ਮੇਰੇ ਸਾਹਿਬ ਜੀ ਨੇ ਆਪਣੀ ਬਾਣੀ ਚ ਆਖੇ ਨੇ। ਕਈ ਦਫ਼ਾ ਜਦ ਇਹ ਤੜਪ ਬਣਦੀ ਹੈ ਤੇ ਫਿਰ ਮਨੁੱਖ ਸੋਚਦਾ ਭਾਵੇਂ ਜਾਨ ਦੇਣੀ ਪਵੇ ਪਰ ਦੀਦਾਰ ਚਾਹੀਦਾ ਹੈ, ਨਜ਼ਰ ਮਿਹਰ ਦੀ ਚਾਹੀਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਧਿਆ ਪਾਵਨ ਬੋਲ ਰੋਜ਼ ਹੀ ਪੜ੍ਹਦੇ ਹੋ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਦਾ ਦੀਦਾਰ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਤੇ ਗੁਰੂ ਜੇ ਮਿਹਰ ਦੀ ਨਜ਼ਰ ਨਾਲ ਸਾਨੂੰ ਦੇਖ ਲਵੇ ਤਾਂ ਵੀ ਸਾਰੇ ਦੁੱਖ ਦੂਰ ਹੋ ਜਾਂਦੇ। ਬੜੇ ਗਹਿਰੇ ਦੋ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੇਰੇ ਸਾਹਮਣੇ ਆਏ ਨੇ, ਮੈਂ ਆਪ ਜੀ ਦੇ ਨਜ਼ਰ ਕਰਦਾ ਹਾਂ। ਕਹਿੰਦੇ ਨੇ ਸਾਰੇ ਤਰ੍ਹਾਂ ਨਾਲ ਮੇਰੇ ਕੋਲ ਅਧੂਰਾਪਨ ਹੈ, ਦੇਖ ਬੇ ਕੋ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ, ਕੈਸੇ ਪ੍ਰਿਆ ਦਰਸ਼ਨ ਦੇਖੀਏ ਦਿਖਾਈਏ। ਕਹਿ ਬੇ ਕੋ ਸੁਰਤ ਨਾ ਸਰਵਣ ਸੁਣ ਬੇ ਕੋ, ਕੈਸੇ ਗੁਣ ਨਿਧ ਗੁਣ ਸੁਣੀਏ ਸੁਣਾਈਏ। ਮਨ ਮੈਂ ਨਾ ਗੁਰਮਤ, ਗੁਰਮਤ ਮੈਂ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇ ਬੁਲਾਈਏ। ਕਿਤਨੇ ਮਹਾਂ ਬੋਲ ਨੇ, ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈ ਹੈ। ਨਾ ਨਿਤਨੇਮ ਪੂਰਾ ਹੈ, ਨਾ ਰਹਿਤ ਪੂਰੀ ਹੈ ਤੇ ਨਾ ਕਦੀ ਪੂਰਾ ਦਸਵੰਧ ਹੀ ਕੱਢਿਆ, ਗਿਣ ਕੇ ਕੋਈ ਵਿਰਲਾ ਹੀ ਕੱਢਦਾ ਹੋਵੇਗਾ, ਕੋਈ ਵਿਰਲਾ ਹੀ ਮਨੁੱਖ ਹੋਵੇਗਾ ਜਿਹੜਾ ਹਿਸਾਬ ਪੂਰਾ ਗਜ ਨਾਲ ਨਾਪ ਕੇ ਦਸਵੰਧ ਕੱਢਦਾ ਹੋਵੇ, ਬਈ ਇੰਨੀ ਆਮਦਨ ਹੋਈ ਹੈ ਤੇ ਇੰਨਾ ਦਸਵੰਧ ਬਣਿਆ ਤੇ ਹੈਰਾਨਗੀ ਹੁੰਦੀ ਹੈ। ਕਈ ਦਫ਼ਾ ਮੱਥਾ ਟੇਕਣ ਲੱਗਿਆ ਨਾ ਸਭ ਤੋਂ ਛੋਟਾ ਨੋਟ ਲੱਭਦਾ ਵੀ ਕਿਹੜਾ ਹੈਗਾ, ਤੇ ਕੁਝ ਤੇ ਇਸ ਪ੍ਰਥਾ ਤੋਂ ਹੀ ਦੂਰ ਕਰਦੇ ਪਏ ਨੇ ਜੀ, ਮੱਥਾ ਹੀ ਨਾ ਟੇਕੋ ਜੀ, ਇੱਕ ਰੁਪਏ ਨਾਲ ਮੱਥਾ ਟੇਕੋ। ਨਹੀਂ, ਜੋ ਦਸਵੰਧ ਬਣਦਾ ਹੈ ਇਮਾਨਦਾਰੀ ਨਾਲ ਸਤਿਗੁਰੂ ਜੀ ਦੀ ਭੇਟਾ ਕਰੋ, ਲੋੜਵੰਦਾਂ ਦੀ ਮਦਦ ਵਿੱਚ ਲੱਗ ਜਾਏ, ਗੁਰੂ ਸੰਗਤਾਂ ਦੀ ਸੇਵਾ 'ਚ ਲੱਗ ਜਾਏ, ਡੇਢ ਦੋ ਲੱਖ ਬੰਦਾ ਰੋਜ਼ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਭੋਜਨ ਕਰਦਾ, ਇਹ ਗੁਰਸਿੱਖਾਂ ਦਾ ਦਸਵੰਧ ਸਫਲ ਹੁੰਦਾ। ਤੇ ਕਈ ਇਸ ਦਾ ਹੀ ਵਿਰੋਧ ਕਰਦੇ ਨੇ, ਇਹਦਾ ਮਤਲਬ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਲੰਗਰ ਬੰਦ ਕਰਨਾ ਚਾਹੁੰਦੇ। ਤੇ ਜਿਹੜਾ ਗੁਰੂ ਦੇ ਘਰ ਦਾ ਲੰਗਰ ਹੀ ਬੰਦ ਕਰਨ ਦੀ ਸੋਚ ਰੱਖਦਾ ਹੋਵੇ, ਇਹ ਹੁਣ ਬੰਦੀ ਛੋੜ ਦਿਵਸ ਹੈ ਨਾ, ਕਿਤਨੀਆਂ ਰੌਣਕਾਂ ਬਣਦੀਆਂ ਪਈਆਂ ਨੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਆਪਣੇ ਮਨਾਇਆ ਮਿਲ ਕੇ ਸਾਰਿਆਂ ਨੇ। ਮੈਂ ਸੁਣ ਕੇ ਇਸ ਗੱਲ ਦੀ ਪ੍ਰਸੰਨਤਾ ਆਪ ਨਾਲ ਵੀ ਸਾਂਝੀ ਕਰਨੀ ਚਾਹੁੰਦਾ। ਜਿੱਥੇ ਗੁਰੂ ਸੰਗਤਾਂ ਨੇ, ਕਾਰੋਬਾਰੀਆਂ ਨੇ, ਵਪਾਰੀਆਂ ਨੇ ਆਪਣਾ ਦਸਵੰਧ ਭੇਟਾ ਕੀਤਾ ਹੈ ਨਾ, ਮੈਨੂੰ ਡਾਕਟਰ ਰੂਪ ਸਿੰਘ ਜੀ ਦੱਸ ਰਹੇ ਸਨ ਬਈ ਜਿਤਨਾ ਸਟਾਫ ਹੈ ਨਾ ਗੁਰੂ ਰਾਮਦਾਸ ਜੀ ਦੇ ਘਰ ਦਾ, ਜਿੰਨੇ ਮਹਾਰਾਜ ਜੀ ਦੇ ਘਰੋਂ ਸੇਵਾ ਰੋਜ਼ੀਨਾ ਪ੍ਰਾਪਤ ਕਰਦੇ ਨੇ, ਉਹਨਾਂ ਸਾਰਿਆਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਮਨਾਉਂਦਿਆਂ ਆਪਣਾ ਦਸਵੰਧ ਭੇਟਾ ਕੀਤਾ ਹੈ। ਸਤਿਗੁਰੂ ਜੀ ਦੇ ਘਰ ਘਾਟਾ ਨਹੀਂ ਹੈ ਕੋਈ, ਇਹ ਨਾ ਕੋਈ ਸੋਚੇ ਵੀ ਸ਼ਾਇਦ ਕੋਈ ਘਾਟਾ ਹੈਗਾ ਤੇ ਲੋੜ ਹੈਗੀ ਹੈ ਤੇ ਅਸੀਂ ਪੂਰੀ ਕਰਨੀ। ਗੁਰਪੁਰਬਾਂ ਵਿੱਚ, ਸਮਾਗਮਾਂ ਵਿੱਚ, ਸੇਵਾ ਵਿੱਚ, ਭਵਨ ਨਿਰਮਾਣ ਵਿੱਚ ਦਸਵੰਧ ਭੇਟਾ ਕਰਨਾ, ਇੱਕ ਅਹਿਸਾਸ ਪ੍ਰਾਪਤ ਕਰਨਾ ਹੈ ਕਿ ਮੇਰਾ ਗੁਰੂ ਹੈਗਾ ਹੈ ਤੇ ਮੈਂ ਆਪਣੇ ਗੁਰੂ ਨੂੰ ਭੇਟਾ ਕਰਦਾ ਪਿਆ। ਇਹ ਜੋੜਨ ਵਾਲੀ ਕਿਰਿਆ, ਤੋੜਨ ਵਾਲੀ ਨਹੀਂ। ਚਲੋ ਖੈਰ, ਮੈਂ ਮੁਕਤਸਰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਜ਼ਿਆਦਾ ਇਸ 'ਤੇ ਤੁਹਾਡਾ ਵਕਤ ਨਹੀਂ ਲੈਣਾ ਚਾਹੁੰਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ। ਇਹਨਾਂ ਪਾਵਨ ਬੋਲਾਂ ਦਾ ਲੜੀਵਾਰ ਪਾਠ ਤੇ ਵਿਚਾਰ ਸਰਵਣ ਕਰੀਏ। ਪੇਸ਼ਤਰ ਇੱਕ ਵਾਰੀ ਸਾਰੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਮੈਂ ਤੁਹਾਨੂੰ ਆਪਣਾ ਨਾਮ ਲੈਣ ਲਈ ਨਹੀਂ ਕਹਿ ਰਿਹਾ ਵੀ ਮੇਰਾ ਨਾਮ ਸਾਰੇ ਜਣੇ ਲਵੋ, ਤੇ ਨਾ ਮੈਂ ਆਪ ਜੀ ਨੂੰ ਇਹ ਬੇਨਤੀ ਕਰ ਰਿਹਾ ਬਈ ਪ੍ਰਧਾਨ ਸਾਹਿਬ ਦਾ ਨਾਮ ਲਵੋ ਜਾਂ ਕਿਸੇ ਹੋਰ ਮਨੁੱਖ ਦਾ ਨਾਮ ਲਵੋ, ਮੈਂ ਤੁਹਾਨੂੰ ਤੁਹਾਡੇ ਗੁਰੂ ਦਾ ਨਾਮ ਲੈਣ ਵਾਸਤੇ ਗੁਜ਼ਾਰਿਸ਼ ਕਰ ਰਿਹਾ। ਦਸਤ ਬਸਤਾ ਜਿਹੜੇ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣਾ ਗੁਰੂ ਸਮਝਦੇ ਹੋ ਨਾ ਤੇ ਆਪਣਾ ਮੰਨਦੇ ਹੋ, ਸਾਰੇ ਪ੍ਰੇਮ ਸਹਿਤ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ,
ਧੰਨ ਗੁਰੂ ਰਾਮਦਾਸ ਸਾਹਿਬ ਜੀ,
ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਵਾਹ।
ਮੇਰੇ ਸਾਹਿਬ, ਮੈਂ ਹਰ ਦਰਸ਼ਨ ਸੁਖ ਹੋਏ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਨੇ, ਹੇ ਮੇਰੇ ਮਾਲਕ, ਹੇ ਮੇਰੇ ਸੈਨਸਾ, ਇਹ ਬੜੇ ਪ੍ਰੇਮ ਭਿੱਜੇ ਹਿਰਦੇ ਦੇ ਬੋਲ ਹੈਗੇ ਨੇ। ਉਹਨਾਂ ਦੇ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਨੇ, ਜਿਨ੍ਹਾਂ ਬਾਰੇ ਆਪ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਮਿਹਰ ਕਰ ਦਿੱਤੀ ਹੈ, ਬਖਸ਼ਿਸ਼ ਕਰ ਦਿੱਤੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸ਼ਬਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਆਪਣੇ ਸੇਵਕ ਦਾ, ਸੇਵਕਾਂ ਦਾ ਸਵਾਮੀ ਹੈ, ਮਾਲਕ ਹੈ, ਸੈਨਸਾ ਹੈ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰੂ ਰਾਮਦਾਸ ਮਹਾਰਾਜ ਜੀ ਨਾਲ ਜਿਹੜਾ ਜੁੜ ਜਾਏ ਚੱਲਦਾ ਫਿਰਦਾ ਧੰਨ ਗੁਰੂ ਰਾਮਦਾਸ ਆਖੀ ਜਾਏ, ਧੰਨ ਗੁਰੂ ਰਾਮਦਾਸ ਆਖੀ ਜਾਏ। ਗੁਰੂ ਉਸਨੂੰ ਤਿੰਨਾਂ ਲੋਕਾਂ ਵਿੱਚ ਸੋਭਾ ਦਿਵਾ ਦਿੰਦਾ, ਵਡਿਆਈ ਦਿਵਾ ਦਿੰਦਾ। ਗੁਰੂ ਰਾਮਦਾਸ ਜੀ ਦੀ ਇਹ ਬਰਕਤ ਹੈਗੀ। ਪਤਾ ਨਹੀਂ ਮਹਾਰਾਜ ਤੁਹਾਡੇ ਤੇ ਕਿਤਨੇ ਤਰੁੱਠੇ ਨੇ, ਕਿਤਨੇ ਨਿਵਾਜਸ ਵਿੱਚ ਆਏ ਨੇ। ਹਕੀਕਤ ਇਹ ਹੈ ਸਾਧ ਸੰਗਤ, ਜੇ ਗੁਰੂ ਰਾਮਦਾਸ ਸਾਹਿਬ ਨਾ ਚਾਹੁਣ ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਸਰਦਲ ਤੇ ਸੀਸ ਨਹੀਂ ਰੱਖਿਆ ਜਾ ਸਕਦਾ। ਇਹ ਛੋਟੀ ਮੋਟੀ ਅਚੀਵਮੈਂਟ ਨਹੀਂ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਰਕਤਮਈ ਸਰਦਲ ਤੇ ਸੀਸ ਰੱਖਣਾ, ਤਿੰਨਾਂ ਲੋਕਾਂ ਦੀਆਂ ਅਦਭੁਤ ਦੈਵੀ ਸ਼ਕਤੀਆਂ ਇੱਥੇ ਆ ਕੇ ਰੋਜ਼ ਨਤਮਸਤਕ ਹੁੰਦੀਆਂ ਨੇ, ਰੋਜ਼ ਕਲਾ ਵਰਤਦੀ ਹੈ, ਗੈਬੀ ਰੂਹਾਂ ਇੱਥੇ ਹੀ ਨਿਵਾਸ ਰੱਖਦੀਆਂ। ਬੜੇ ਆਉਂਦੇ ਨੇ ਬਿਮਾਰੀਆਂ ਲੈ ਕੇ, ਗ੍ਰਸੇ ਹੋਏ ਲੋਕ ਆਉਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਦੇ ਨੇ ਤੇ ਗੁਰੂ ਰਾਮਦਾਸ ਬਾਂਹ ਪਕੜ ਲੈਂਦੇ ਨੇ ਤੇ ਫਿਰ ਸਾਰੇ ਰੋਗ ਮਿਟਾ ਦਿੰਦੇ। ਇਹ 2 ਸਾਲ ਪਹਿਲੇ ਨਾ ਮੈਨੂੰ ਸਿਰ ਵਿੱਚ ਕਿਸੇ ਤਰ੍ਹਾਂ ਬਹੁਤ ਚੋਟ ਲੱਗ ਗਈ ਸੀ, ਸਾਰਾ ਇਸ ਤਰ੍ਹਾਂ ਦਾ ਸਾਰਿਆਂ ਨੂੰ ਅਨੁਭਵ ਹੋਇਆ ਵੀ ਹੁਣ ਆਖਰੀ ਸਮਾਂ ਹੀ ਆਉਣ ਲੱਗਾ। ਕਾਫੀ ਦਿਨ ICU ਵਿੱਚ ਵੀ ਰਹਿਣਾ ਪਿਆ ਤੇ ਉਹਨਾਂ ਦਿਨਾਂ ਵਿੱਚ 27 ਫਰਵਰੀ ਨੂੰ ਕਥਾ ਦੀ ਆਵਾਜ਼ ਆ ਗਈ ਗੁਰੂ ਰਾਮਦਾਸ ਜੀ ਦੇ ਘਰੋਂ ਵੀ ਕਥਾ ਕਰਨੀ। ਸ੍ਰੀਮਾਨ ਸਿੰਘ ਸਾਹਿਬ ਜੀ ਦੀ ਆਗਿਆ ਪਹੁੰਚੀ ਵੀ 27 ਤਰੀਕ 27 ਫਰਵਰੀ ਸੀ ਉਹ, ਤੇ ਮੈਂ ਆਪਣੇ ਡਾਕਟਰ ਸਾਹਿਬਾਨ ਨਾਲ ਸਲਾਹ ਕੀਤੀ ਮੈਂ ਕਿ ਕਿਵੇਂ ਕਰਾਂ, ਤੇ ਉਹ ਕਹਿਣ ਲੱਗੇ ਜਾ ਉਹ ਕਰਨਾ ਕੀ। ਮੈਂ ਪਹਿਲੇ ਆ ਕੇ ਮੰਜੀ ਸਾਹਿਬ ਮੱਥਾ ਟੇਕਿਆ ਤੇ ਮੱਥਾ ਜਿਉਂ ਸਿਰ ਝੁਕਾਇਆ ਤੇ ਚੱਕਰ ਆਏ ਤੇ ਉੱਠਿਆ ਨਾ ਗਿਆ ਮੇਰੇ ਕੋਲ। ਮੈਂ ਸੋਚਿਆ ਹੁਣ ਕਿਵੇਂ ਕਰਾਂ, ਬੜੀ ਮੁਸ਼ਕਲ ਹੋ ਗਈ, ਸਾਹਿਬ ਕਥਾ ਦੀ ਵੀ ਹਾਜ਼ਰੀ ਹੈ। ਸਾਰਾ ਦਿਨ ਸਾਰੀ ਰਾਤ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਹੀ ਕਰਦਾ ਰਹੇ। ਮੈਨੂੰ ਮੱਥਾ ਟੇਕਣਾ ਵੀ ਮਨ੍ਹਾ ਸੀ, ਮੈਂ ਸਿਰ ਥੱਲੇ ਨਹੀਂ ਕਰ ਸਕਦਾ ਸੀ, ਗਿਰ ਜਾਂਦਾ ਸੀ। ਪਰ ਮੈਂ ਹੱਠ ਕਰਕੇ ਨਾ ਹਰਿਮੰਦਰ ਸਾਹਿਬ ਚਲਾ ਗਿਆ। ਮੈਂ ਕਿਹਾ ਮਹਾਰਾਜ ਸਵੇਰੇ ਕਥਾ ਹੈਗੀ ਹੈ ਤੇ ਤੁਹਾਡੀ ਮਰਜ਼ੀ ਹੈ, ਭਾਵੇਂ ਕਰਾ ਲਓ ਤੇ ਭਾਵੇਂ ਇਸ ਤਰ੍ਹਾਂ ਹੀ ਭੇਜ ਦਿਓ। ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਨੂੰ ਵੀ ਬੇਨਤੀ ਕੀਤੀ। ਮੈਂ ਕਿਹਾ ਮੇਰੀ ਸਿਹਤ ਇਹੋ ਜਿਹੀ ਹੈ, ਅਸੀਸ ਦਿਓ, ਅਰਦਾਸ ਕਰੋ। ਤੇ ਮੈਨੂੰ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੇ ਆਪ ਹੀ ਕਰਾ ਲੈਣੀ। ਇਹ ਹਕੀਕਤ ਹੈ ਸਾਧ ਸੰਗਤ, ਕੋਈ ਵੀ ਇੱਥੇ ਆਪਣੇ ਬਲ ਨਾਲ ਨਹੀਂ ਬੋਲ ਸਕਦਾ, ਤੇ ਮੇਰੇ ਵਰਗਾ ਤਾਂ ਬਿਲਕੁਲ ਹੀ ਨਹੀਂ ਬੋਲ ਸਕਦਾ ਜਿਹਨੂੰ ਆਉਂਦਾ ਹੀ ਕੱਖ ਨਹੀਂ। ਪਹਿਲੀ ਮੇਰੀ ਵੱਡੀ ਸਮੱਸਿਆ ਸੀ ਮੱਥਾ ਕਿਵੇਂ ਟੇਕਾਂ, ਸਿਰ ਥੱਲੇ ਕਰਦਾ ਸੀ ਤੇ ਗਿਰ ਜਾਂਦਾ ਸੀ, ਬੜੀ ਮੁਸ਼ਕਲ ਬਣੀ ਹੋਈ। ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਰਦਲ ਤੇ ਮੇਰਾ ਸਰੀਰ ਡਿੱਗ ਹੀ ਪਿਆ। ਮੈਂ ਨਹੀਂ ਕਹਿ ਸਕਦਾ ਉਸ ਹਾਲਤ ਨੂੰ ਬਈ ਮੈਂ ਮੱਥਾ ਟੇਕਿਆ ਸੀ। ਤੇ 2 ਸਿੰਘ ਮਹਾਰਾਜ ਜੀ ਦੇ ਨੀਲੇ ਬਾਣੇ ਵਾਲੇ ਉੱਥੇ ਖੜੇ ਹੁੰਦੇ ਨੇ, ਸੇਵਾਦਾਰ ਖੜੇ ਹੁੰਦੇ ਨੇ। ਇਹਨਾਂ ਨੂੰ ਕਿਤੇ ਘੱਟ ਨਾ ਸਮਝਣਾ, ਇਹਨਾਂ ਸਾਰਿਆਂ 'ਚ ਗੁਰੂ ਰਾਮਦਾਸ ਆਪ ਵਰਤਦੇ ਨੇ, ਘੱਟ ਨਾ ਸਮਝਣਾ, ਕਦੀ ਸ਼ਰਧਾ ਨਾਲ ਇਹਨਾਂ ਦੇ ਦਰਸ਼ਨ ਕਰਨਾ। ਮੇਰੇ ਕੋਲ ਉੱਠਿਆ ਨਾ ਗਿਆ ਤੇ ਦੋਹਾਂ ਨੇ ਦੌੜ ਕੇ ਆ ਕੇ ਮੈਨੂੰ ਬਾਹਾਂ ਤੋਂ ਪਕੜ ਲਿਆ, ਆਖਣ ਲੱਗੇ ਅੱਗੇ ਆ ਕੇ ਮੱਥਾ ਟੇਕੋ। ਤੇ ਮੇਰੇ ਆਂਸੂ ਨਾ ਰੁਕੇ। ਮੈਂ ਕਿਹਾ ਹੇ ਗੁਰੂ ਰਾਮਦਾਸ ਮਹਾਰਾਜ, ਇਹ ਤਾਂ ਮੈਨੂੰ ਜਾਣਦੇ ਵੀ ਨਹੀਂ ਹੈਗੇ, ਮੈਨੂੰ ਬਾਹਾਂ ਤੋਂ ਪਕੜ ਕੇ ਹੋਰ ਕਿਸੇ ਨੇ ਨਹੀਂ ਉਠਾਇਆ, ਹੇ ਗੁਰੂ ਰਾਮਦਾਸ ਮਹਾਰਾਜ ਤੁਸਾਂ ਹੀ ਉਠਾਇਆ, ਤੁਸਾਂ ਹੀ ਕਿਰਪਾ ਕੀਤੀ। ਤੇ ਮੈਂ ਦੇਖਿਆ ਬਿਲਕੁਲ ਜਿਹੜੇ ਚੱਕਰ ਆਉਂਦੇ ਸੀ ਨਾ ਉਹ ਸਾਰੇ ਹੀ ਬੰਦ ਹੋ ਗਏ। ਮੈਂ ਕਿਹਾ ਹੇ ਗੁਰੂ ਰਾਮਦਾਸ, ਮੈਂ ਰੋਜ਼ ਤੇਰੀਆਂ ਬਰਕਤਾਂ ਸੁਣਾਉਂਦਾ ਰਿਹਾ ਕਿ ਫਲਾਣਾ ਆਇਆ ਠੀਕ ਹੋ ਗਿਆ, ਫਲਾਣਾ ਆਇਆ ਠੀਕ ਹੋ ਗਿਆ। ਹੇ ਗੁਰੂ ਰਾਮਦਾਸ ਮਹਾਰਾਜ, ਅੱਜ ਮੈਂ ਪ੍ਰਤੱਖ ਦੇਖ ਲਿਆ ਤੁਸੀਂ ਮੈਨੂੰ ਵੀ ਠੀਕ ਕਰ ਦਿੱਤਾ, ਮੇਰੇ ਤੇ ਵੀ ਮਿਹਰ ਕਰ ਦਿੱਤੀ। ਇਹ ਬਚਨ ਮੈਂ ਤਾਂ ਆਪ ਨਾਲ ਸਾਂਝਾ ਕੀਤਾ ਹੈ, ਮਤ ਕੋਈ ਸੋਚੇ ਕਿ ਮੈਂ ਆਪਣੇ ਬਲ ਨਾਲ ਆਇਆ। ਇਹ ਹਕੀਕਤ ਹੈ ਸਾਧ ਸੰਗਤ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਨਿਵਾਜਦੇ ਨੇ ਉਹ ਹੀ ਪਹੁੰਚ ਸਕਦੇ ਨੇ, ਨਹੀਂ ਤਾਂ ਰੁਝੇਵੇਂ ਹੀ ਬੜੇ ਨੇ, ਜ਼ਿੰਦਗੀ ਦੇ ਝਮੇਲੇ ਹੀ ਬੜੇ ਨੇ, ਖਲਾਸੀ ਨਹੀਂ ਆਉਂਦੀ। ਸਤਿਗੁਰੂ ਜੀ ਦੇ ਬੜੇ ਗਹਿਰੇ ਬੋਲ ਨੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਅਗਲੀ ਪੰਕਤੀ ਸਰਵਣ ਕਰੀਏ। ਹਾਂਜੀ,
ਹਮਰੀ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਏ।
ਨੌ ਵਾਰੀ ਮਹਾਰਾਜ ਨੇ ਇਸ ਸ਼ਬਦ ਵਿੱਚ ਸਾਹ ਸ਼ਬਦ ਵਰਤਿਆ। ਇਸ ਸ਼ਬਦ ਵਿੱਚ ਜਿਸ ਸ਼ਬਦ ਨੂੰ ਪੜੋਗੇ ਨਾ, ਤੇ ਚਾਰ ਪਦ ਨੇ ਇਸ ਸ਼ਬਦ ਦੇ, 670 ਨੰਬਰ ਅੰਗ ਤੇ ਇਹ ਮਹਾਨ ਬਚਨ ਸੁਭਾਏਮਾਨ ਹੈ। ਇਸ ਪਾਵਨ ਅੰਗ ਦਾ ਇਹ ਦੂਸਰਾ ਸ਼ਬਦ ਹੈ। ਪਹਿਲਾ ਸ਼ਬਦ 69 ਤੋਂ ਆਰੰਭ ਹੁੰਦਾ ਹੈ, 670 ਤੇ ਦੂਜਾ ਸ਼ਬਦ ਹੈ। ਤਿੰਨ ਚੌਪਦਿਆਂ ਦੀ ਲੜੀ ਦਾ ਇਹ 13ਵਾਂ ਸ਼ਬਦ ਹੈਗਾ, 7ਵਾਂ ਤੇ ਸਾਰੀ ਲੜੀ ਦਾ 13ਵਾਂ ਸ਼ਬਦ ਹੈਗਾ। ਮਹਾਰਾਜ ਜੀ ਦੇ ਹੱਥ ਲਿਖਤ ਸਰੂਪ ਦੇ ਅੰਗਾਂ ਦਾ ਕੁਝ ਫਰਕ ਆਉਂਦਾ ਹੈ, ਇਸ ਲਈ ਇਹ 1430 ਮੁਬਾਰਕ ਅੰਗ ਜਿਹੜੇ ਨੇ ਇਹਨਾਂ ਦਾ ਇਹ ਦੂਸਰਾ ਸ਼ਬਦ ਹੈ। ਜੇ ਧਿਆਨ ਨਾਲ ਦੇਖੋਗੇ 13ਵਾਂ ਤੇ ਦੂਸਰਾ। ਇਸ ਪਵਨ ਸ਼ਬਦ ਦੇ ਚਾਰ ਪਦ ਨੇ ਤੇ ਚਾਰ ਵਿੱਚ 9 ਦਫਾ ਗੁਰੂ ਰਾਮਦਾਸ ਨੇ ਸਾਹਾ ਆਖਿਆ, ਮੇਰੇ ਸਾਹਾ, ਮੇਰੇ ਸਾਹਾ, ਮੇਰੇ ਸਾਹਾ, ਤੇ 10ਵੀਂ ਵਾਰੀ ਪਾਤਸ਼ਾਹ ਸ਼ਬਦ ਵਰਤਿਆ। ਬੜਾ ਰਸਕ, ਬੜਾ ਰੋਚਕ ਤੇ ਬੜਾ ਬਰਕਤਮਈ ਬਚਨ ਹੈ, ਜਿੱਥੇ ਦਰਸ਼ਨ ਦਾ ਸੁਖ ਬਿਆਨ ਕਰਦੇ ਨੇ, ਜੇ ਦਰਸ਼ਨ ਨਾ ਹੋਵੇ ਤੇ ਵੇਦਨਾ ਦਾ ਵੀ ਜ਼ਿਕਰ ਕਰਦੇ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਇਸ ਵਿੱਚ ਵੀ ਬੜੇ ਗਹਿਰੇ ਰਾਜ ਨੇ। ਇੱਕ ਤਾਂ ਹੇ ਪ੍ਰਭੂ, ਮੈਨੂੰ ਤੇਰੇ ਦੀਦਾਰ ਬਿਨਾਂ ਪੀੜਾ ਹੈ, ਤੇ ਦੂਸਰਾ ਹੈ ਕਿ ਇਸ ਵੇਦਨਾ ਨੂੰ, ਇਸ ਪੀੜਾ ਨੂੰ ਤੂੰ ਹੀ ਸਮਝ ਸਕਦਾ। ਦੇਖੋ ਪੰਕਤੀ ਇੱਕ ਹੈ, ਰਾਜ ਤਿੰਨ ਨੇ। ਪੀੜਾ ਹੈ ਜੀਵਨ ਤੇਰੇ ਦਰਸ਼ਨ ਬਗੈਰ, ਤੇ ਇਸ ਪੀੜਾ ਨੂੰ ਹੋਰ ਕੋਈ ਨਹੀਂ ਸਮਝਦਾ, ਤੂੰ ਸਮਝਦਾ। ਤੇ ਤੀਸਰਾ ਹੈ, ਅਵਰ ਕਿਆ ਜਾਣੈ ਕੋਏ। ਜਿਸ ਨੂੰ ਇਹ ਪੀੜਾ ਹੋਈ ਨਹੀਂ, ਇਹ ਕਸ਼ਟ ਮਿਲਿਆ ਨਹੀਂ, ਇਹ ਵੇਦਨਾ ਨਸੀਬ ਨਹੀਂ ਹੋਈ, ਉਹ ਹੋਰ ਕਿਵੇਂ ਜਾਣ ਸਕਦਾ ਹੈ। ਇਸ ਲਈ ਮੈਂ ਆਪਣੀ ਵੇਦਨ ਕਿਸੇ ਨਾਲ ਸਾਂਝੀ ਵੀ ਨਹੀਂ ਕਰ ਸਕਦਾ। ਜੋ ਮੈਂ ਵੇਦਨ ਸਾ ਕਿਸ ਅੱਖਾਂ ਮਾਈ, ਹਰ ਬਿਨ ਜੀਓ ਨਾ ਰਹੇ ਕੈਸੇ ਰਾਖਾਂ ਮਾਈ। ਹੇ ਪ੍ਰਭੂ, ਤੇਰੇ ਬਿਨਾਂ ਰਿਹਾ ਨਹੀਂ ਜਾਂਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇਸ ਪੀੜਾ ਦਾ ਜ਼ਿਕਰ ਵੀ ਕੀਤਾ ਹੈ, ਬੜੀ ਗਹਿਰੀ ਪੀੜਾ। ਮੈਨੂੰ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਸ਼੍ਰੀਮਾਨ ਗਿਆਨੀ ਸੰਤ ਸਿੰਘ ਮਸਕੀਨ ਜੀਆਂ ਦਾ ਇੱਕ ਵਿਚਾਰ ਖਿਆਲ ਵਿੱਚ ਆਇਆ। ਉਹ ਕਹਿੰਦੇ ਨੇ, ਜਿਤਨੀ ਦੇਰ ਕੋਈ ਸੁਭਾਗਸ਼ਾਲੀ ਇਸਤਰੀ ਪਰਸੂਤ ਦੀ ਪੀੜਾ ਨਾ ਅਨੁਭਵ ਕਰੇ, ਪਰਸੂਤ ਦੀ ਪੀੜਾ ਨਾ ਸਹਿਣ ਕਰੇ, ਉਤਨੀ ਦੇਰ ਉਸ ਨੂੰ ਮਾਂ ਹੋਣ ਦਾ ਸੁਭਾਗ ਨਹੀਂ ਮਿਲਦਾ। ਮਾਂ ਹੋਣ ਦਾ ਸੁਭਾਗ ਤਾਂ ਹੀ ਮਿਲਦਾ ਹੈ ਜਦ ਉਸ ਨੂੰ ਪ੍ਰਸੂਤ ਦੀ ਪੀੜਾ ਸਹਿਣ ਕਰਨ ਦਾ ਸੁਭਾਗ ਮਿਲਦਾ ਹੈ। ਇਹ ਪੀੜਾ ਤਾਂ ਹੈ ਪਰ ਵੇਦਨਾ ਤਾਂ ਹੈ ਪਰ ਇਸ ਵਿੱਚੋਂ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਹ ਸਿਖਰ ਹੈ ਇਸਤਰੀ ਜਾਮੇ ਦੀ ਮਾਂ ਬਣ ਜਾਣਾ, ਸਿਖਰ ਦੀ ਖੇਡ ਹੈ। ਇਸਤਰੀ ਹੋ ਕੇ ਜੀਵਿਆ ਜਾ ਸਕਦਾ ਪਰ ਮਾਂ ਬਣ ਕੇ ਇਸਤਰੀ ਜਾਮੇ ਦੀ ਸਿਖਰ ਤੱਕ ਪਹੁੰਚਿਆ ਜਾ ਸਕਦਾ, ਪਰ ਇਸ ਵਿੱਚ ਪ੍ਰਸੂਤ ਦੀ ਪੀੜਾ ਹੈ, ਅਕਹਿ ਤੇ ਅਸਹਿ ਪੀੜਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਨੇ ਜਿਹੜੀ ਤੇਰੇ ਨਾ ਮਿਲਣ ਕਰਕੇ ਵਿਛੋੜੇ ਦੀ ਪੀੜਾ ਹੈ। ਮੈਂ ਥੋੜ੍ਹਾ ਜਿਹਾ ਇਹ ਬਚਨ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਅਗਣ ਜਰਤ ਜਲ ਬੂਡਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਕੋਈ ਮਨੁੱਖ ਐਸੇ ਕਸ਼ਟ ਦੇ ਸਮੇਂ ਵਿੱਚ ਹੋਵੇ ਕਿ ਮਾਨੋ ਅੱਗ ਵਿੱਚ ਸੜਦਾ ਪਿਆ ਹੋਵੇ। ਅਗਨ ਜਰਤ ਜਲ ਬੂਡਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਇੱਕ ਪੰਕਤੀ ਵਿੱਚ ਚਾਰ ਤਰ੍ਹਾਂ ਦੀ ਵੇਦਨਾ ਦਾ ਜ਼ਿਕਰ ਕੀਤਾ। ਹੇ ਪ੍ਰਭੂ, ਕਿਸੇ ਮਨੁੱਖ ਨੂੰ ਅੱਗ ਵਿੱਚ ਸਾੜਿਆ ਜਾ ਰਿਹਾ ਹੋਵੇ, ਹੱਥ ਪੈਰ ਬੰਨ ਕੇ ਸੰਗਲਾਂ ਨਾਲ ਬਲਦੇ ਹੋਏ ਧੜਕਦੇ ਹੋਏ ਲਾਵੇ ਵਿੱਚ ਸੁੱਟ ਦਿੱਤਾ ਜਾਏ, ਜੋ ਉੱਥੇ ਪੀੜਾ ਤਨ ਕਰਕੇ ਤੇ ਮਨ ਕਰਕੇ ਹੁੰਦੀ ਉਹ ਇਕੱਠੀ ਕਰੀਏ। ਅਗਨ ਜਰਤ ਜਲ ਬੂਡਤ ਤੇ ਤੁਗਿਆਨੀ ਵਿੱਚ ਆਏ ਹੋਏ ਦਰਿਆ ਵਿੱਚ ਕਿਸੇ ਨੂੰ ਹੱਥ ਪੈਰ ਬੰਨ ਕੇ ਸੁੱਟ ਦਿੱਤਾ ਜਾਏ, ਉਸ ਵੇਲੇ ਜਦ ਗੋਤੇ ਆਉਂਦੇ ਨੇ, ਸਾਹ ਨਹੀਂ ਆਉਂਦਾ, ਬਲੱਡ ਸੈੱਲ ਨੂੰ ਆਕਸੀਜਨ ਨਹੀਂ ਮਿਲ ਰਿਹਾ ਹੁੰਦਾ, ਉਸ ਵੇਲੇ ਸਰੀਰਕ ਜੋ ਪੀੜਾ ਹੁੰਦੀ ਹੈ ਤੇ ਜੋ ਮਨ ਨੂੰ ਮਰਨ ਦੀ ਪੀੜਾ ਹੁੰਦੀ ਹੈ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂਡਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਤੇ ਕਿਸੇ ਮਨੁੱਖ ਨੂੰ ਜ਼ਹਿਰੀਲੇ ਨਾਗਾਂ ਨੇ ਗ੍ਰਸ ਲਿਆ ਹੋਵੇ ਤੇ ਭਿਆਨਕ ਮੂੰਹ ਖੋਲ ਕੇ ਉਸ ਦੀਆਂ ਅੱਖਾਂ ਖਾਣ ਲੱਗ ਪੈਣ, ਉਸਦਾ ਮੁਖੜਾ ਖਾਣ ਲੱਗ ਪੈਣ, ਉਸ ਵੇਲੇ ਜੋ ਪੀੜਾ ਹੁੰਦੀ ਉਹਨੂੰ ਵੀ ਇਕੱਠਾ ਕਰੀਏ। ਇੱਕ ਪੰਕਤੀ ਵਿੱਚ ਚਾਰ ਪੀੜਾ ਪੀੜਾ ਦੇ ਪਰਾਗੇ ਨੇ ਜੋ ਭਰ ਭਰ ਕੇ ਭਾਈ ਜੀ ਨੇ ਬਿਆਨ ਕੀਤੇ ਨੇ। ਫਿਰ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਅਨੇਕਾਂ ਹੀ ਸ਼ਸਤਰ, ਇੱਕ ਤਰ੍ਹਾਂ ਦਾ ਨਹੀਂ, ਤੀਰ ਤਲਵਾਰ ਨੇਜਾ ਭਾਲਾ ਤੇ ਹੋਰ ਇਸ ਤਰ੍ਹਾਂ ਦੇ ਭਿਆਨਕ ਮਾਰੂ ਅਸਤਰ ਤੇ ਗੋਲੀਆਂ ਆਦਿਕ ਇੰਨੀਆਂ ਲੱਗ ਜਾਣ ਕਿ ਕੋਈ ਰੋਮ ਵੀ ਸਰੀਰ ਦਾ ਖਾਲੀ ਨਾ ਬਚਿਆ ਹੋਵੇ ਤੇ ਬੰਦਾ ਤੜਪ ਰਿਹਾ ਹੋਵੇ, ਮੂੰਹ ਸ਼ਬਦ ਨਾ ਨਿਕਲਦਾ ਹੋਵੇ, ਉਸ ਵੇਲੇ ਜੋ ਪੀੜਾ ਸਰੀਰਕ ਤੇ ਮਾਨਸਿਕ ਹੁੰਦੀ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂਡਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਸੀਤ ਔਰ ਘਾਮ ਬਰਖ ਮਾਹੇ ਨਿਸਪ੍ਰਾਤ ਹੈ। ਬੜੀਆਂ ਵੇਦਨਾਵਾਂ ਹੋਰ ਵੀ ਹੋਵਣ, ਮੁਕੱਦਮੇ ਪਏ ਹੋਵਣ, ਬਿਮਾਰੀਆਂ ਪਈਆਂ ਹੋਵਣ, ਤਰ੍ਹਾਂ ਤਰ੍ਹਾਂ ਦੀਆਂ ਬਿਪਤਾ ਹੋਵਣ, ਤੇ ਫਿਰ ਸਭ ਤੋਂ ਵੱਡੀ ਬਿਪਤਾ ਹੈ ਪਰ ਅਧੀਨਤਾ, ਗੁਲਾਮੀ। ਗੁਲਾਮ ਸਾਹ ਵੀ ਨਹੀਂ ਲੈ ਸਕਦਾ ਚੱਜ ਨਾਲ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਸੀਤ ਬਰਸਮਾਹੇ ਨਿਸਪ੍ਰਾਤ ਹੈ। ਸਰਦੀ ਦਾ ਮੌਸਮ ਹੋਵੇ, ਬਚਣ ਵਾਸਤੇ ਛੱਤ ਨਾ ਹੋਵੇ, ਗਰਮੀ ਦਾ ਮੌਸਮ ਹੋਵੇ, ਸਾਇਆ ਵੀ ਨਾ ਹੋਵੇ, ਅਤੇ ਫਿਰ ਇਸ ਢੰਗ ਦੇ ਨਾਲ ਸਰਦੀ ਦਾ ਮੌਸਮ ਹੋਵੇ ਅਤੇ ਤਨ 'ਤੇ ਕੱਪੜਾ ਵੀ ਨਾ ਹੋਵੇ, ਇਹ ਵੀ ਤਾਂ ਪੀੜਾ ਹੈ ਸਾਧ ਸੰਗਤ, ਇੱਕ ਸਰੀਰਕ ਪੀੜਾ, ਇੱਕ ਅਪਮਾਨ ਦੀ ਪੀੜਾ, ਬਈ ਹਾਏ ਇਹਦੇ ਪੈਰੀਂ ਜੁੱਤੀ ਵੀ ਕੋਈ ਨਹੀਂ, ਇਹਦੇ ਤਨ 'ਤੇ ਕੱਪੜਾ ਵੀ ਕੋਈ ਨਹੀਂ। ਗ੍ਰੀਖਮ ਔਰ ਸੀਤ ਬਰਖ ਮਾਹੇ ਨਿਸਪ੍ਰਾਤ ਹੈ ਗੋ ਦਵਿਜ ਬਧੂ, ਇਹ ਵੀ ਪੰਜ ਭਿਆਨਕ ਪੀੜਾ ਹੁੰਦੀਆਂ ਨੇ। ਕੈਲੀ ਬ੍ਰਾਹਮਣ ਕੈਲੀ ਘਾਤ, ਗਊ ਦਵਿਜ, ਗਊ ਦੀ ਹੱਤਿਆ ਕਰ ਦੇਣ। ਦਵਿਜ ਕਹਿੰਦੇ ਨੇ ਜਿਸਦਾ ਦੂਜਾ ਜਨਮ ਹੋ ਗਿਆ ਹੋਵੇ ਬ੍ਰਹਮ ਗਿਆਨੀ, ਬ੍ਰਹਮ ਵਰਗਾ ਜਿਸਦਾ ਮਨ ਹੋ ਗਿਆ ਹੋਵੇ। ਗਊ ਦਵਿਜ, ਗੋ ਦਵਿਜ ਬਧੂ, ਜੈਸੇ ਗਊ ਹੱਤਿਆ, ਦਵਿਜ ਹੱਤਿਆ, ਕਿਸੇ ਬ੍ਰਹਮ ਗਿਆਨੀ ਦਾ ਕਤਲ ਕਰ ਦੇਣਾ ਇਸੇ ਸ਼੍ਰੇਣੀ ਵਿੱਚ ਹੈ, ਆਪਣੀ ਇਸਤਰੀ ਦਾ ਕਤਲ ਕਰ ਦੇਣਾ, ਬਧੂ ਇਸਤਰੀ ਨੂੰ ਕਹਿੰਦੇ। ਸਿੱਖ ਜਗਤ ਵਿੱਚ ਇਹਦੀ ਮਮਾਨੀਅਤ ਹੈ, ਕੰਨਿਆ ਮੋਲ ਨਾ ਦੇਵੇ ਸੋਧ, ਕਰੋੜਾਂ ਬੱਜਰ ਪਾਪਾਂ ਨਾਲੋਂ ਵੱਡਾ ਬੱਜਰ ਪਾਪ ਹੈ ਕੋਈ ਆਪਣੀ ਇਸਤਰੀ ਦੀ ਹੱਤਿਆ ਕਰ ਦੇਵੇ, ਕੋਈ ਆਪਣੀ ਪੁੱਤਰੀ ਦੀ ਹੱਤਿਆ ਕਰ ਦੇਵੇ। ਤੇ ਦੁੱਖ ਦੀ ਗੱਲ ਹੈ, ਸਾਡੇ ਪੰਜਾਬ ਦੇ ਹੀ ਅੰਕੜੇ ਦੇਖ ਲਓ, ਲਿੰਗ ਅਨੁਪਾਤ ਦੇਖ ਲਓ ਕਿੱਥੇ ਜਾਂਦਾ ਪਿਆ। ਫਿਰ ਕਹਿੰਦੇ ਨੇ ਜੀ ਅਸੀਂ ਸਿੱਖ ਹੈਗੇ ਹਾਂ, ਕਾਹਦੇ ਸਿੱਖ ਹਾਂ, ਕਾਹਦਾ ਮਨੁੱਖ ਹੈ, ਕਾਹਦਾ ਹਿੰਦੂ ਅਤੇ ਮੁਸਲਿਮ ਹੈ। ਜੇ ਕੋਈ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਹੀ ਸੁਰੀਆਂ ਚਲਾ ਦੇਵੇ, ਜਿਹਨੇ ਅਜੇ ਨਾ ਮਾਂ ਆਖਿਆ, ਨਾ ਪਿਤਾ ਆਖਿਆ, ਅਤੇ ਨਾ ਪਾਣੀ ਦੀ ਬੂੰਦ ਮੰਗੀ ਹੈ, ਹੋਰ ਤਾਂ ਕੀ ਮੰਗਣਾ। ਬੜਾ ਜਗਨ ਪਾਪ ਹੈ, ਗੋ ਦਵਿਜ ਬਧੂ, ਵਿਸ਼ਵਾਸ। ਭਾਈ ਗੁਰਦਾਸ ਜੀ ਦੇ ਬੋਲ ਨੇ ਇੱਕ ਇੱਕ ਨੁਕਤਾ ਧਿਆਨ ਮੰਗਦਾ ਹੈ, ਗੋ ਦਵਿਜ ਬਧੂ ਵਿਸ਼ਵਾਸ, ਇਹਨਾਂ ਗੁਨਾਹੇ ਅਜ਼ੀਮ ਦੇ ਬਰਾਬਰ ਹੀ ਗੁਨਾਹੇ ਅਜ਼ੀਮ ਹੈ ਵਾਅਦਾ ਖਿਲਾਫੀ ਕਰਨਾ, ਕਿਸੇ ਨੂੰ ਵਿਸ਼ਵਾਸ ਦਿਵਾ ਕੇ ਫਿਰ ਵਿਸ਼ਵਾਸ ਤੋੜ ਦੇਣਾ। ਗੁਰੂ ਨੇ ਜੋ ਵਿਸ਼ਵਾਸ ਦਿਵਾਇਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤੋੜਿਆ ਨਹੀਂ ਹੈ। ਅਸੀਂ ਗੁਰੂ ਨੂੰ ਵਿਸ਼ਵਾਸ ਦਿਵਾ ਦਿੰਦੇ ਹਾਂ ਬਈ ਗੁਰੂ ਤੇਰੇ ਆ, ਫਿਰ ਤੋੜ ਛੱਡਦੇ ਹਾਂ, ਫਿਰ ਪਖੰਡੀਆਂ ਵੱਲ ਚੱਲ ਪੈਂਦੇ, ਫਿਰ ਅਸੀਂ ਕਬਰਾਂ ਵੱਲ ਚੱਲ ਪੈਂਦੇ ਹਾਂ, ਫਿਰ ਅਸੀਂ ਮਣੀਆਂ ਮਸਾਣਾਂ ਤਾਗੇ ਤਵੀਜ਼ਾਂ ਵੱਲ ਚੱਲ ਪੈਂਦੇ। ਅਤੇ ਜਿਹੜਾ ਗੁਰੂ ਨਾਲ ਕੀਤਾ ਹੋਇਆ ਵਾਅਦਾ ਹੀ ਤੋੜ ਦੇਵੇ, ਉਹਨੇ ਬਾਕੀਆਂ ਤੋਂ ਕੀ ਨਿਭਾਉਣਾ। ਗੋ ਦਵਿਜ ਬਧੂ ਵਿਸ਼ਵਾਸ, ਬੰਸਬੱਧ ਆਪਣੇ ਕੁਲ ਦਾ ਨਾਸ਼ ਕਰਨਾ, ਆਪਣੀ ਆਤਮ ਹੱਤਿਆ ਕਰਨਾ, ਕੁਲ ਦਾ ਨਾਸ਼ ਕਰਨਾ, ਅਤੇ ਇਹ ਪਾਪ ਅਸੀਂ ਰੋਜ਼ ਕਏ ਪਏ ਕਰਦੇ ਹਾਂ। ਦੁਲਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਆਪਣੇ ਵੰਸ਼ ਦਾ ਕਤਲ ਕਰ ਦੇਣਾ। ਐਸਾ ਕਿਸੇ ਕੋਲ ਹੋ ਜਾਏ ਫਿਰ ਉਹ ਸੁੱਖ ਦਾ ਸਾਹ ਨਹੀਂ ਲੈ ਸਕਦਾ, ਤੜਪਦਾ ਰਹੇਗਾ, ਇੱਕ ਇੱਕ ਸਾਹ ਹਜ਼ਾਰਾਂ ਵੇਦਨਾਵਾਂ ਨੂੰ ਜਨਮ ਦੇਵੇਗਾ। ਭਾਈ ਗੁਰਦਾਸ ਜੀ ਨੇ ਗਿਣ ਕੇ ਰੱਖਿਆ ਹੈ, ਗੋ ਦਵਿਜ ਬਧੂ ਵਿਸ਼ਵਾਸ, ਬੰਸਬੱਧ ਕੋਟ ਹੱਤਿਆ, ਕਰੋੜਾਂ ਹੀ ਕਤਲ ਹੋ ਜਾਵਣ। ਇਹ ਪਾਪ ਵੀ ਅੰਦਰੋਂ ਚੈਨ ਨਹੀਂ ਲੈਣ ਦਿੰਦਾ, ਬੇਚੈਨ ਕਰ ਛੱਡਦਾ। ਕੋਟ ਹੱਤਿਆ, ਤ੍ਰਿਸ਼ਨਾ ਅਨੇਕ, ਤੇ ਕੋਈ ਲੋੜ ਪੂਰੀ ਨਾ ਹੁੰਦੀ ਹੋਵੇ, ਇਹ ਵੀ ਤੇ ਦੁੱਖ ਹੈ। ਦੁੱਖ ਦੋਖ ਸਮਗਾਤ ਹੈ, ਅਨਕ ਪ੍ਰਕਾਰ ਜੋਰ ਸਕਲ ਸੰਕਾਰ ਸੋਧ। ਭਾਈ ਗੁਰਦਾਸ ਜੀ ਦੇ ਬੋਲ ਇਸ ਤਰ੍ਹਾਂ ਦੇ, ਹੋਰ ਅਨੇਕਾਂ ਹੀ ਅਣਗਿਣਤ ਪਾਪਾਂ ਦੀ ਜੋ ਪੀੜਾ ਹੁੰਦੀ ਹੈ, ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪਿਆ ਕੇ ਬਿਸੋ ਪਲ ਏਕ ਨਾ ਪੁਜਾਤ ਹੈ। ਪਰ ਹੇ ਪ੍ਰਭੂ ਤੇਰੇ ਨਾਲੋਂ ਟੁੱਟ ਕੇ ਇੱਕ ਪਲ ਵੀ ਟੁੱਟੇ ਰਹੀਏ ਤੇਰੀ ਯਾਦ ਨਾਲੋਂ, ਇਹ ਸਾਰੀਆਂ ਪੀੜਾਵਾਂ ਤੇਰੇ ਵਿਛੋੜੇ ਦੇ ਇੱਕ ਪਲ ਬਰਾਬਰ ਵੀ ਨਹੀਂ ਆਉਂਦੀ। ਇਸ ਲਈ ਸਾਹਿਬ ਕਹਿੰਦੇ ਨੇ ਹਮਰੀ ਬੇਦਨ ਤੂੰ ਜਾਣਤਾ ਸਾ ਅਵਰ ਕਿਹਾ ਜਾਂਦਾ ਕੋਏ
ਰਹਾਓ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ ਤੇਰਾ ਕੀਆ ਸੱਚ ਸਭ ਹੋਏ।
ਨਿਰੰਕਾਰ ਤੂੰ ਸਦੀਵੀ ਹੈ ਮੇਰਾ ਮਾਲਕ ਹੈ, ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ ਤੇ ਜੋ ਤੂੰ ਪੈਦਾ ਕੀਤਾ ਉਹ ਵੀ ਸੱਚ ਹੈਗਾ। ਸੂਰਜ ਹੈ ਰੋਸ਼ਨੀ ਦੇ ਰਿਹਾ ਸੱਚ ਹੈ ਨਾ, ਪਾਣੀ ਹੈ ਪਿਆਸ ਬੁਝਾ ਰਿਹਾ ਸੱਚ ਹੈ ਨਾ, ਤੇ ਸੱਚ ਇਹ ਹੈ ਕਿ ਇਹ ਵੀ ਸੱਚ ਹੈ ਸਾਨੂੰ ਨਾਮ ਜਪਣ ਲਈ ਪੈਦਾ ਕੀਤਾ, ਅਸੀਂ ਸੱਚ ਨਹੀਂ ਹੈਗੇ, ਅਸੀਂ ਝੂਠ ਨਾਲ ਜੁੜ ਗਏ। ਹੇ ਪ੍ਰਭੂ ਤੇਰੇ ਪੈਦਾ ਕੀਤੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਹਾਂਜੀ
ਝੂਠਾ ਕਿਸ ਕੋ ਆਖੀਐ ਸਾਹਿਬ ਦੂਜਾ ਨਾਹੀ ਕੋਈ।
ਸੱਤ ਵੀ ਕਿਸ ਨੂੰ ਆਖੀਏ ਜਦ ਤੇਰੇ ਬਿਨਾਂ ਹੋਰ ਹੈ ਹੀ ਕੋਈ ਨਹੀਂ। ਹਾਂਜੀ
ਸਭਨਾ ਵਿੱਚ ਤੂੰ ਵਰਤਦਾ ਸਾਹਿਬ ਸਭ ਤੁਝਾ ਧਿਆਵੈ ਦਿਨ ਰਾਤ।
ਸਾਰੀ ਕਾਇਨਾਤ ਸਭ ਜੀ ਜਨਤਾ ਵਿੱਚ ਤੂੰ ਵਰਤਦਾ ਹੈ ਤੇ ਦਿਨ ਰਾਤ ਸਾਰੇ ਤੈਨੂੰ ਹੀ ਜਪਦੇ ਪਏ ਹਨ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਿਬ ਤੂੰ ਸਭਨਾ ਕਰ ਹੈ ਇੱਕ ਦਾਤ।
ਹੇ ਨਿਰੰਕਾਰ ਇਹ ਵੀ ਸੱਚ ਹੈਗਾ ਹੈ, ਸਾਰੇ ਜੀਵ ਜੰਤ ਤੇਰੇ ਕੋਲੋਂ ਹੀ ਮੰਗਦੇ ਪਏ ਤੇ ਤੂੰ ਇੱਕੋ ਹੀ ਇੱਕ ਹੈ ਜਿਹੜਾ ਸਾਰੀਆਂ ਦਾਤਾਂ ਸਾਰਿਆਂ ਦੀ ਝੋਲੀ ਚ ਪਾ ਰਿਹਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ ਤੁਝ ਤੇ ਬਾਹਰ ਕੋਈ ਨਾਹੀ।
ਜਗਤ ਤੇਰੇ ਚ ਹੀ ਵਿਚਰ ਰਿਹਾ ਤੇ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਨ
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਿਬ ਸਭ ਤੁਝ ਹੀ ਮਾਹੇ ਸਮਾਹੇ।
ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਨੇ, ਤੂੰ ਸਾਰਿਆਂ ਦਾ ਮਾਲਕ ਹੈ ਤੇ ਸਾਰੇ ਤੇਰੇ ਵਿੱਚ ਹੀ ਲੀਨ ਹੁੰਦੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵੈ ਮੇਰੇ ਸਾਹਿਬ।
ਇਹ ਨਿਰੰਕਾਰ ਸਾਰਿਆਂ ਦੀ ਉਮੀਦ ਤੂੰ ਹੀ ਹੈਗਾ, ਸਭ ਤੇਰੀ ਆਸ ਰੱਖਦੇ ਨੇ, ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ। ਸਾਰੇ ਜਗਤ ਦੇ ਜੀਵ ਸਾਰਿਆਂ ਦੀ ਆਸ ਤੇ ਆਧਾਰ ਤੂੰ ਇੱਕੋ ਹੀ ਹੈਗਾ ਹੈ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹ। ਹੇ ਮੇਰੇ ਸਾਹਿਬ ਹੇ ਮੇਰੇ ਮਾਲਕ, ਹੋਰ ਕਿਤੋਂ ਆਸ ਪੂਰੀ ਨਹੀਂ ਹੁੰਦੀ, ਸਾਰਿਆਂ ਦੀ ਤੇਰੇ ਕੋਲੋਂ ਹੀ ਹੁੰਦੀ। ਤੇ ਜੇ ਸਾਰਿਆਂ ਦੀ ਆਸ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਕੋਲ ਹੀ ਪੂਰੀ ਹੁੰਦੀ ਹੈ, ਆਪਾਂ ਹੋਰ ਕਿਧਰੇ ਕਿਉਂ ਫਿਰ ਜਾਈਏ।
ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ।
ਹੇ ਸੱਚੇ ਪਾਤਸ਼ਾਹ ਹੇ ਸ਼ਹਿਨਸ਼ਾਹਾਂ ਦੇ ਸਾਹ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਵਿੱਚ ਗੁਣ ਕੋਈ ਨਹੀਂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਜਿਵੇਂ ਜਾਣਦਾ ਮੈਨੂੰ ਰੱਖ ਲੈ, ਜਿਉਂ ਭਾਵੈ ਤਿਉਂ ਰਾਖ, ਜਿਉਂ ਜਾਣੋ ਤਿਉਂ ਰਾਖ ਸੁਆਮੀ। ਮੇਰੇ ਹਿਰਦੇ ਨੂੰ ਹੀ ਜੇ ਦੇਖੋਗੇ, ਆਪਣੇ ਹਿਰਦੇ ਨੂੰ ਵੀ ਜੇ ਦੇਖੋਗੇ, ਸਭ ਜਗ੍ਹਾ ਪ੍ਰਭੂ ਸਮਾਇਆ ਹੋਇਆ। ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਸ ਕਰ ਹਮ ਸਾਕੇ, ਜਿਉਂ ਭਾਵੈ ਤਿਵੇਂ ਬਖਸ਼। ਹੇ ਪ੍ਰਭੂ ਤੂੰ ਬਖਸ਼ ਲੈ, ਮਿਹਰ ਕਰ, ਮੇਰੇ ਵਿਛੋੜੇ ਦੀ ਵੇਦਨਾ ਮੁੱਕ ਜਾਵੇ ਤੇ ਦੀਦਾਰ ਦਾ ਸੁੱਖ ਪ੍ਰਗਟ ਹੋਵੇ। ਸਾਹਿਬ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ, ਖੁੱਲ੍ਹ ਦਿਲੀ ਨਾਲ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਕੱਲ੍ਹ ਨੂੰ ਬੰਦੀ ਛੋੜ ਦਿਵਸ ਹੈ, ਸਾਰਾ ਸਿੱਖ ਜਗਤ ਦਰਬਾਰ ਸਾਹਿਬ ਪਹੁੰਚ ਰਿਹਾ ਹੈ, ਆਪ ਸਾਰਿਆਂ ਨੇ ਵੀ ਵੱਧ ਚੜ੍ਹ ਕੇ ਪਹੁੰਚ ਕੇ ਸੇਵਾ ਵਿੱਚ ਅਤੇ ਸਮਾਗਮਾਂ ਵਿੱਚ ਹਿੱਸਾ ਪ੍ਰਾਪਤ ਕਰਨਾ ਹੈ। ਬਾਰੰਬਾਰ ਭੁੱਲ ਚੁੱਕ ਦੀ ਖਿਮਾ। ਆਓ ਮਿਲ ਕੇ ਦੋ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਹੋਵੇਗੀ। ਹਾਂਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਜ ਹੈ ਧਿਆਵ ਹੈ ਮੇਰੇ ਸਾਹੋ,
ਜਿਉਂ ਪਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।